चिंता मूल ना हो वई हर नाम रज्जा आगाए। साहिब सतगुरु सच्चे पातशाह फरमाउंदे ने उस गुरमुख व्यक्ति नूं जिहड़ा सच्चे नाम दे नाल चित बिरती नूं जोड़ी रखदा है, चिंता मूल ना होवे। कदे मूलों ही उहनां नूं भोरा भी चिंता नहीं हुंदी। हर नाम रज्जा आगाए, ओ वाहिगुरु दे नाम द्वारा मन करके भी रज जांदा है ते तन करके भी रज जांदा है। वाहिगुरु दे नाम दे नाल उहदियां सारियां भुखां लै जांदियां ने। साचा नाम मेरा आधारो, साच नाम आधार मेरा, जन भुखां सब गुआईआं। इउं ओ वाहिगुरु दे नाम द्वारा तन करके भी ते मन करके भी रज जांदा है। नानक नाम बिना नह छूटी है, हमें पचह पचाए। धन गुरु अमरदास महाराज सच्चे पातशाह फरमाउंदे हन, गुरमुखो नाम तो बिना कोई भी नहीं छुट सकदा, ना विकारां तों, ना पापां तों, ना जमां तों। हउमै पचै पचाए, ते जिहड़े मनमुख लोक ने हउमै दे विच कोई होर धर्म करम पूजा पाठ कर करके आप भी हउमै विच खपदे ने ते दूजिआं नूं भी हउमै विच ही खपाउंदे हन। आप भी हउमै विच सड़दे गलदे ने, दूजिआं नूं भी हउमै दे विच ही बर्बाद करदे हन। पौड़ी जिन्नी हर हर नाम ते आया, तिने पाएड़े सर्व सुखा। धन गुरु रामदास महाराज दे चरणा विच गुरसिखा ने बेनती कीती, सच्चे पातशाह सारी दुनिया सुख नूं पालदी है, दसो सारे सुख किवें मिल सकदे ने। तां हजूर फरमाउंदे हन, जिन्नी हर हर नाम ते आया, जिन्ना ने अकाल पुरख वाहिगुरु दे नाम नूं ते आया है, जिन्ना ने वाहिगुरु दा सिमरन कीता है, तिनी पाएड़े सर्व सुखा, उन्हां ने सारे ही सुख प्राप्त कर ले। हालत सुख, पालत सुख, नित सुख सिमरनो, नाम गोबिंद का सदा लीजै। सब जन्म तिन्हा का सफल है, जिन हर के नाम की मन लागी भुखा। हजूर फरमाउंदे ने, गुरमुखो उन्हां गुरमुखां दा सारा जन्म भी सफल हो गया जिन्हां नूं अकाल पुरख वाहिगुरु दे नाम दी भुख मन विच लग गई है। साचे नाम की लागै भूख, उत भूखै खाए चली है दुख। जिन्हां नूं सच्चे नाम दी भुख लगदी है, ਉਹ ਹਰ ਵੇਲੇ ਵਾਹਿਗੁਰੂ 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 ਨਾਮ ਜਪਦੀ ਹਨ। ਹਰ ਅੰਮ੍ਰਿਤ ਨਾਮ ਪੂਜਾ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵਹੁ, ਜਰਾ ਮਰਾ ਤਾਵ ਸਭ ਨੱਠਾ, ਗੁਣ ਗੋਬਿੰਦ ਨਿਤ ਗਾਵੋ। ਫਿਰ ਉਹਨਾਂ ਦੇ ਸਾਰੇ ਦੁੱਖ ਸੰਤਾਪ ਦੂਰ ਹੋ ਜਾਂਦੇ ਹਨ। ਜਿਨੀ ਗੁਰ ਕੈ ਬਚਨ ਆਰਾਧਿਆ, ਤਿਨ ਵਿਸਰ ਗਏ ਸਭ ਦੁੱਖਾ। ਲੋ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਰਾਹੀਂ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਹੈ, ਤਿਨ ਵਿਸਰ ਗਏ ਸਭ ਦੁੱਖਾਂ, ਫਿਰ ਉਹਨਾਂ ਦੇ ਸਾਰੇ ਹੀ ਦੁੱਖ ਭੁੱਲ ਗਏ। ਭਾਵ ਇੱਕ ਤਾਂ ਹੁੰਦਾ ਨਾ ਦੁੱਖ ਨਾਸ ਹੋਣੇ, ਪਰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਰਾਹੀਂ ਵਾਹਿਗੁਰੂ ਨੂੰ ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਭੁੱਲ ਹੀ ਗਏ। ਵਾਹਿਗੁਰੂ ਦੀ ਯਾਦ ਵਿੱਚ ਹੋਰ ਕੋਈ ਗੱਲ ਉਹਨਾਂ ਨੂੰ ਚੇਤੇ ਹੀ ਨਹੀਂ ਆਉਂਦੀ। ਤੇ ਸੰਤ ਭਲੇ ਗੁਰਸਿੱਖ ਹੈ, ਜਨ ਨਾਹੀ ਚਿੰਤ ਪਰਾਈ ਚੁੱਖਾ। ਹਜ਼ੂਰ ਫਰਮਾਉਂਦੇ ਨੇ ਤੇ ਸੰਤ ਭਲੇ ਗੁਰਸਿੱਖ ਹੈ, ਬਈ ਉਹ ਗੁਰਸਿੱਖ ਸੰਤ ਭਲੇ ਬਹੁਤ ਚੰਗੇ ਨੇ, ਬੜੇ ਸ੍ਰੇਸ਼ਟ ਨੇ, ਬੜੇ ਉੱਤਮ ਅਵਸਥਾ ਵਾਲੇ ਨੇ। ਜਿਨ ਨਾਹੀ ਚਿੰਤ ਪਰਾਈ ਚੁੱਖਾ, ਜਿਨ੍ਹਾਂ ਨੂੰ ਚੁੱਖਾ ਦਾ ਅਰਥ ਬਈ ਰੱਤੀ ਭਰ ਵੀ ਕੋਈ ਪਰਾਈ ਚਿੰਤਾ ਨਹੀਂ ਹੁੰਦੀ, ਐਵੇਂ ਕਿਸੇ ਅਣਹੋਈ ਚਿੰਤਾ ਨੂੰ ਉਹ ਕਦੀ ਆਪਣੇ ਮਨ ਨੂੰ ਲਾਉਂਦੇ ਹੀ ਨਹੀਂ। ਜਿਹੜੇ ਐਸੇ ਗੁਰਸਿੱਖ ਸੰਤ ਮਹਾਂਪੁਰਖ ਨੇ ਉਹ ਬੜੇ ਅੱਛੇ ਨੇ। ਕਈ ਐਸੇ ਵੀ ਕੱਟੜਪੰਥੀ ਨੇ, ਉਹ ਕਹਿੰਦੇ ਨੇ ਸਿੱਖੀ ਵਿੱਚ ਸੰਤ ਕੋਈ ਹੋ ਹੀ ਨਹੀਂ ਸਕਦਾ, ਕਿਸੇ ਨੂੰ ਸੰਤ ਕਹਿਣਾ ਹੀ ਨਹੀਂ ਚਾਹੀਦਾ। ਕਈਆਂ ਦਾ ਸੁਭਾਅ ਤੇ ਐਸਾ ਬਣਿਆ ਹੋਇਆ, ਜੇ ਕਿਸੇ ਵਿਅਕਤੀ ਨੂੰ, ਕਿਸੇ ਗੁਰਮੁਖ ਵਿਅਕਤੀ ਨੂੰ ਵੀ ਸੰਤ ਕਹਿ ਦੇਣ ਤੇ ਉਹਨਾਂ ਨੂੰ ਵੀ ਉਹ ਵੀ ਚੰਗਾ ਨਹੀਂ ਲੱਗਦਾ, ਸਗਾਂ ਕਹਿੰਦੇ ਨਹੀਂ ਜੀ ਭਾਈ ਤੇ ਬਸ ਬਾਬਾ ਸ਼ਬਦ ਹੀ ਕਹਿਣਾ ਚਾਹੀਦਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਹੁਣ ਗੁਰਬਾਣੀ ਵਿੱਚ ਸੰਤ ਸ਼ਬਦ ਦੀ ਅਨੇਕ ਥਾਵਾਂ ਤੇ ਵਰਤੋਂ ਕੀਤੀ ਗਈ ਹੈ। ਹੁਣ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਸਿੱਖਾਂ ਲਈ ਸੰਤ ਸ਼ਬਦ ਦੀ ਵਰਤੋਂ ਕਰ ਰਹੇ ਨੇ ਤੇ ਜਿਹਦੀ ਅਵਸਥਾ ਇਹ ਬਣ ਗਈ ਹੈ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਜੇ ਉਹਨਾਂ ਨੂੰ ਸੰਤ ਆਖ ਲਿਆ ਜਾਵੇ ਤਾਂ ਕੀ ਹਰਜ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ ਤੇ ਸੰਤ ਭਲੇ ਗੁਰਸਿੱਖ ਹੈ ਬਈ ਉਹ ਜਿਹੜੇ ਗੁਰਸਿੱਖ ਨੇ ਬੜੇ ਅੱਛੇ ਸੰਤ ਬਣ ਗਏ ਨੇ, ਜਿਨ ਨਾਹੀ ਚਿੰਤ ਪਰਾਈ ਚੁੱਕਾ, ਜਿਨ੍ਹਾਂ ਨੂੰ ਰਤਾ ਭਰ ਵੀ ਕੋਈ ਪਰਾਈ ਚਿੰਤਾ ਨਹੀਂ ਰਹੀ। ਤਨ ਤਨ ਤਿਨਾ ਕਾ ਗੁਰੂ ਹੈ ਜੇ ਸਮਰਥ ਫਲ ਹਰ ਲਾਗੇ ਮੁਖਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਉਹਨਾਂ ਗੁਰਸਿੱਖਾਂ ਦਾ ਗੁਰੂ ਵੀ ਧੰਨਤਾ ਯੋਗ ਹੈ, ਹੁਣ ਵੀ ਤੇ ਪਹਿਲਾਂ ਵੀ ਧੰਨਤਾ ਯੋਗ ਹੈ। ਜਿਨ ਅੰਮ੍ਰਿਤ ਫਲ ਹਰ ਲਾਗੇ ਮੁਖਾ, ਜਿਨ੍ਹਾਂ ਦੇ ਮੁਖ ਨੂੰ ਅੰਮ੍ਰਿਤ ਰੂਪ ਫਲ ਲੱਗੇ ਹੋਏ ਨੇ, ਉਹ ਅੰਮ੍ਰਿਤ ਰੂਪ ਫਲ ਕਿਹੜੇ ਨੇ? ਜੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਅੰਮ੍ਰਿਤ ਬਚਨ ਸਰਵਣ ਕਰਾਉਂਦੇ ਹਨ, ਅੰਮ੍ਰਿਤ ਰੂਪ ਉਪਦੇਸ਼ ਦਿੰਦੇ ਹਨ, ਅੰਮ੍ਰਿਤ ਨਾਮ ਦਾ ਗੁਰਮੰਤਰ ਦ੍ਰਿੜ ਕਰਾਉਂਦੇ ਹਨ, ਇਹੀ ਮਾਨੋ ਗੁਰੂ ਦੇ ਮੁਖ ਨੂੰ ਅੰਮ੍ਰਿਤ ਰੂਪ ਫਲ ਲੱਗੇ ਹੋਏ ਹਨ। ਤਨ ਹੈ, ਤਨ ਹੈ ਉਹ ਸਾਡੇ ਸਿੱਖਾਂ ਦੇ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ਼੍ਰੀ ਗੁਰੂ ਗ੍ਰੰਥ ਮਜਾਰ। ਦੱਸੋ ਸਤਿਗੁਰੂ ਸਾਹਿਬਾਨ ਤੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿੱਖਾਂ ਦੇ ਗੁਰੂ ਨੇ, ਮਨ ਬਾਣੀ ਸ਼ਰੀਰ ਕਰਕੇ ਧੰਨਤਾ ਯੋਗ ਨੇ, ਜਿਨ੍ਹਾਂ ਦੇ ਮੁਖ ਨੂੰ ਇਹ ਅੰਮ੍ਰਿਤ ਰੂਪ ਫਲ ਲੱਗੇ ਹੋਏ ਹਨ। ਸਲੋਕ ਮਹੱਲਾ ਤੀਜਾ। ਕਲ ਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੁਣਿਆ ਹੈ ਜਮ ਜੜਾ ਜਮ ਬੜਾ ਹੀ ਜ਼ਾਲਮ ਹੈ, ਚੰਡਾਲ ਹੈ, ਉਸ ਜਮ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਲਮ ਹੈ ਜਮ ਜੰਦਾਰ ਹੈ, ਗੁਰਮੁਖੋ ਇਸ ਕਲਯੁਗ ਦੇ ਵਿੱਚ ਜਿਹੜਾ ਜਮ ਹੈ, ਜੰਦਾਰ ਹੈ, ਉਹ ਸਾਡੀ ਜਿੰਦ ਦਾ ਵੈਰੀ ਹੈ, ਉਹ ਬੜਾ ਜ਼ਾਲਮ ਹੈ, ਬੜਾ ਜਲਾਦ ਹੈ, ਬੜਾ ਵੱਡਾ ਚੰਡਾਲ ਹੈ। ਕਲਮ ਹੈ ਜਮ ਜੰਦਾਰ ਹੈ, ਕਲਯੁਗ ਦੇ ਵਿੱਚ ਜਮ ਬੜਾ ਜ਼ਾਲਮ ਹੈ, ਬੜਾ ਕਸਾਈ ਹੈ, ਹੁਕਮੇ ਕਾਰ ਕਮਾਏ। ਪਰ ਸਤਿਗੁਰੂ ਕਹਿੰਦੇ ਇੱਕ ਗੱਲ ਯਾਦ ਰੱਖੋ, ਜਿਹੜਾ ਜਮ ਹੈ ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਉਹ ਆਪਣੀ ਕਾਰ ਸੇਵਾ ਡਿਊਟੀ ਨਿਭਾ ਰਿਹਾ ਹੈ। ਗੁਰ ਰਾਖੇ ਸੇ ਉਭਰੇ ਮਨਮੁਖਾਂ ਦੇ ਸਜਾਏ। ਲਓ ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਉਹ ਗੁਰੂ ਨੇ ਰੱਖ ਲਏ, ਉਹ ਉਸ ਜਮ ਤੋਂ ਵੀ ਬਚ ਗਏ, ਮਨਮੁਖਾਂ ਦੇ ਸਜਾਏ। ਤੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਉਹਨਾਂ ਮਨਮੁਖਾਂ ਨੂੰ ਜਮ ਸਜਾ ਦਿੰਦਾ ਹੈ। ਜਮ ਕਲ ਵਸ ਜਗ ਬੰਧਿਆ ਤਿਸਦਾ ਫਰੂ ਨਾ ਕੋਏ। ਹਜ਼ੂਰ ਕਹਿੰਦੇ ਨੇ ਜਿਹੜਾ ਜਮ ਕਾਲ ਕਰਨ ਵਾਲਾ ਹੈ ਉਸਨੇ ਸਾਰੇ ਸੰਸਾਰ ਨੂੰ ਵਸ ਕਰਕੇ ਬੰਨ ਲਿਆ ਹੈ, ਤਿਸਦਾ ਫਰੂ ਨਾ ਕੋਏ। ਫਿਰ ਉਸਦਾ ਫਰੂ ਦਾ ਅਰਥ ਹੈ ਬਾਂਹ ਫੜਨ ਵਾਲਾ, ਉਸਦੀ ਬਾਂਹ ਫੜਨ ਵਾਲਾ ਫਿਰ ਕੋਈ ਵੀ ਨਹੀਂ ਰਹਿੰਦਾ, ਭਾਵ ਜਿਸ ਨੂੰ ਜਮਕਾਲ ਨੇ ਵਸ ਕਰਕੇ ਬੰਨ ਲਿਆ ਹੈ, ਜਿਹੜਾ ਐਸਾ ਮਨਮੁਖ ਸੰਸਾਰ ਹੈ ਵੀ ਉਸਦਾ ਫਰੂ ਦਾ ਅਰਥ ਉਸਦਾ ਫੜਨ ਵਾਲਾ, ਉਸਦਾ ਰਾਖਾ, ਉਸਦੀ ਬਾਂਹ ਫੜਨ ਵਾਲਾ ਹੋਰ ਕੋਈ ਵੀ ਨਹੀਂ ਹੈ। ਜਾਂ ਇਹ ਵੀ ਅਰਥ ਮਹਾਂਪੁਰਖ ਕਰਦੇ ਸਨ ਵੀ ਉਹ ਜਿਹੜਾ ਜਮਕਾਲ ਕਰਨ ਵਾਲਾ ਹੈ ਜਿਸਨੇ ਸਾਰੇ ਸੰਸਾਰ ਨੂੰ ਵਸ ਕਰਕੇ ਬੰਨਿਆ ਹੋਇਆ, ਤਿਸਦਾ ਫਰੂ ਨਾ ਖੋਏ, ਵੀ ਉਸ ਜਮ ਨੂੰ ਫੜਨ ਵਾਲਾ ਵੀ ਕੋਈ ਨਹੀਂ ਹੈ, ਭਾਵ ਉਹ ਜਮ ਕਿਸੇ ਤੋਂ ਪਕੜਿਆ ਨਹੀਂ ਜਾ ਸਕਦਾ। ਤੇ ਫਿਰ ਮਹਾਰਾਜ ਉਸ ਜਮ ਤੋਂ ਬਚਣ ਦਾ ਕੀ ਤਰੀਕਾ ਹੈ? ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨਾ ਹੋਏ। ਲੋ ਹਜ਼ੂਰ ਕਹਿੰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜਮ ਰਾਜ ਨੂੰ ਪੈਦਾ ਕੀਤਾ ਹੈ ਤੁਸੀਂ ਉਹਦੀ ਸੇਵਾ ਕਰੋ, ਭਾਵ ਜਮਦੂਤ ਵੀ ਧਰਮਰਾਜ ਵੀ ਉਸੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ, ਜਿਸ ਨੇ ਜਮ ਨੂੰ ਪੈਦਾ ਕੀਤਾ ਉਸਦੀ ਸੇਵਾ ਕਰੋ, ਉਹਦੀ ਭਗਤੀ ਕਰੋ। ਗੁਰਮੁਖ ਦੁੱਖ ਨਾ ਹੋਏ, ਪਰ ਗੁਰਮੁਖ ਬਣ ਕੇ ਭਗਤੀ ਕਰੋ, ਗੁਰੂ ਅਨੁਸਾਰੀ ਹੋ ਕੇ ਭਗਤੀ ਕਰੋ, ਫੇਰ ਤੁਹਾਨੂੰ ਜੰਮਾਂ ਦਾ ਦੁੱਖ ਨਹੀਂ ਹੋਵੇਗਾ। ਨਾਨਕ ਗੁਰਮੁਖ ਜਾਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ, ਬਈ ਉਹਨਾਂ ਦੀ ਤੇ ਜਮ ਵੀ ਸੇਵਾ ਕਰਦਾ ਹੈ, ਉਹਨਾਂ ਗੁਰਮੁਖਾਂ ਦੀ ਜਮ ਵੀ ਸੇਵਾ ਕਰਦਾ ਹੈ ਜਿਨ ਮਨ ਸੱਚਾ ਹੋਏ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਨਾਮ ਹੋਵੇ। ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋਂ ਕੇਸ ਚਵਰ ਕਰ ਫੇਰੀ। ਇਉਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਜਮ ਵੀ ਸੇਵਾ ਕਰਦਾ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਨਾਮ ਹੁੰਦਾ। ਮਹੱਲਾ ਤੀਜਾ, ਇਹ ਕਾਇਆ ਰੋਗ ਭਰੀ, ਬਿਨ ਸ਼ਬਦ ਦੁੱਖ ਹੋਮੈ ਰੋਗ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਉਪਦੇਸ਼ ਦਿੰਦੇ ਹਨ ਗੁਰਮੁਖੋ, ਇਹ ਕਾਇਆ ਹੋਮੈ ਰੋਗ ਦੇ ਨਾਲ ਭਰੀ ਹੋਈ ਹੈ, ਸਾਡੇ ਰੋਮ ਰੋਮ ਦੇ ਵਿੱਚ, ਖੂਨ ਦੇ ਕਤਰੇ ਕਤਰੇ ਦੇ ਵਿੱਚ ਹੋਮੈ ਦਾ ਬਲੱਡ ਕੈਂਸਰ ਫੈਲਿਆ ਹੋਇਆ। ਬਿਨ ਸ਼ਬਦ ਦੁੱਖ ਹੋਮੈ ਰੋਗ ਨਾ ਜਾਏ, ਬਿਨਾਂ ਸ਼ਬਦ ਦੇ ਦਾਰੂ ਤੋਂ ਹੋਮੈ ਦਾ ਰੋਗ ਤੇ ਅੱਗੇ ਇਸ ਦੇ ਕਾਰਨ ਜਿਹੜਾ ਜਨਮ ਮਰਨ ਦਾ ਦੁੱਖ ਹੈ ਉਹ ਨਹੀਂ ਜਾ ਸਕਦਾ। ਸਤਿਗੁਰ ਮਿਲੈ ਤਾਂ ਨਿਰਮਲ ਹੋਵੇ, ਹਰ ਨਾਮੋ ਮਨ ਵਸਾਏ। ਹਜ਼ੂਰ ਫਰਮਾਉਂਦੇ ਨੇ ਜੇ ਸੱਚਾ ਸਤਿਗੁਰੂ ਮਿਲ ਜਾਵੇ, ਹਰ ਨਾਮੋ ਮਨ ਵਸਾਏ, ਉਹ ਵਾਹਿਗੁਰੂ ਦੇ ਨਾਮ ਨੂੰ ਮਨ ਦੇ ਵਿੱਚ ਵਸਾ ਦਿੰਦੇ। ਜੇ ਸੱਚਾ ਸਤਿਗੁਰੂ ਮਿਲ ਜਾਵੇ ਉਹ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਵਸਾ ਦਿੰਦਾ, ਤੇ ਜਦੋਂ ਨਾਮ ਮਨ ਵਿੱਚ ਵਸ ਜਾਵੇ ਤਾਂ ਨਿਰਮਲ ਹੋਵੇ, ਤਾਂ ਇਹ ਸਾਡਾ ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਹੋਮੈ ਦੇ ਰੋਗ ਤੋਂ ਮੁਕਤ ਹੋ ਜਾਂਦਾ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਮਨ ਵਿੱਚ ਪ੍ਰੀਤ ਤੇ ਪ੍ਰਤੀਤ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹਦਾ ਤਨ ਵੀ, ਉਹਦਾ ਮਨ ਵੀ, ਔਰ ਉਹਦੀ ਆਤਮਾ ਵੀ ਨਿਰਮਲ ਹੋ ਜਾਂਦੀ ਹੈ। ਨਾਨਕ ਨਾਮ ਤੇ ਆਇਆ ਸੁਖਦਾਤਾ, ਦੁੱਖ ਵਿਸਰਿਆ ਸਹਿਜ ਸੁਭਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਜਿਨ੍ਹਾਂ ਨੇ ਸੁਖਦਾਤਾ, ਸੁਖਾਂ ਨੂੰ ਦੇਣ ਵਾਲਾ ਅਕਾਲ ਪੁਰਖ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਦੁੱਖ ਵਿਸਰਿਆ ਸਹਿਜ ਸੁਭਾਏ, ਫਿਰ ਸਹਿਜ ਸੁਭਾਵਕ ਸੁਤੇ ਸਿੱਧ ਹੀ ਉਹਨਾਂ ਦਾ ਦੁੱਖ ਭੁੱਲ ਗਿਆ, ਸਿਮਰਨ ਦੁਆਰਾ ਆਪਣੇ ਆਪ ਹੀ ਸਾਰੇ ਦੁੱਖ ਭੁੱਲ ਜਾਂਦੇ ਹਨ। ਪੌੜੀ ਜਿਨ ਜਗ ਜੀਵਨ ਉਪਦੇਸ਼ਿਆ, ਤਿਸ ਗੁਰ ਕਉ ਹਉ ਸਦਾ ਘੁਮਾਇਆ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਹਨ, ਜਿਸ ਨੇ ਜਗ ਦਾ ਜੀਵਨ ਸਰੂਪ ਜੋ ਅਕਾਲ ਪੁਰਖ ਹੈ, ਬਈ ਉਸਦੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਤਿਸ ਗੁਰ ਕੋ ਹੁ ਸਦਾ ਘੁਮਾਇਆ, ਉਸ ਗੁਰੂ ਤੋਂ ਅਸੀਂ ਹਮੇਸ਼ਾ ਲਈ ਘੋਲ ਕਮਾਈ ਜਾਂਦੇ ਹਾਂ। ਤਿਸ ਗੁਰ ਕੋ ਹੁ ਖੰਨੀਐ, ਜਿਨ ਮਧਸੂਦਨ ਹਰ ਨਾਮ ਸੁਣਾਇਆ। ਉਸ ਗੁਰੂ ਤੋਂ ਅਸੀਂ ਆਪਣੇ ਸਰੀਰ ਦੇ ਅੰਗ ਅੰਗ ਨੂੰ ਕੱਟ ਕੇ ਕੁਰਬਾਨ ਕਰਦੇ ਹਾਂ। ਖੰਨੀਆਂ ਦਾ ਅਰਥ ਹੁੰਦਾ ਵੀ ਕਿਸੇ ਸ਼ਾਸਤਰ ਦੇ ਨਾਲ, ਖੰਡੇ ਦੇ ਨਾਲ ਸਰੀਰ ਨੂੰ ਕੱਟ ਕੱਟ ਕੇ ਭੇਟ ਕਰ ਦੇਣਾ। ਤਿਸ ਗੁਰ ਕੋ ਹੁ ਖੰਨੀਐ, ਅਸੀਂ ਉਸ ਗੁਰੂ ਤੋਂ ਆਪਣੇ ਤਨ ਦਾ ਬੰਦ ਬੰਦ ਕੱਟ ਕੇ ਕੁਰਬਾਨ ਕਰ ਦਈਏ, ਜਿਨ ਮਧਸੂਦਨ ਹਰ ਨਾਮ ਸੁਣਾਇਆ, ਜਿਸਨੇ ਮਧਸੂਦਨ ਹੰਕਾਰ ਰੂਪੀ ਮਧੂ ਦੈਂਤ ਨੂੰ ਕੱਟਣ ਵਾਲਾ ਜੋ ਅਕਾਲ ਪੁਰਖ ਹੈ ਉਹਦੇ ਨਾਮ ਨੂੰ ਸੁਣਾਇਆ ਹੈ। ਤਿਸ ਗੁਰ ਕੋ ਹੋਮ ਵਾਰਨੈ, ਜਿਨ ਹੋਮੈ ਬਿਖ ਸਭ ਰੋਗ ਗੁਆਇਆ। ਉਸ ਗੁਰੂ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ, ਜਿਸਨੇ ਹੋਮੈ ਦੀ ਜ਼ਹਿਰ ਤੇ ਸਾਰਾ ਹੀ ਹੰਕਾਰ ਦਾ, ਅਗਿਆਨ ਦਾ ਰੋਗ ਵੀ ਗੁਆ ਦਿੱਤਾ ਹੈ, ਕਿਉਂਕਿ ਹੋਮੈ ਦੀ ਜ਼ਹਿਰ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਖਫ ਹੈ। ਹੋਮੈ ਦੀ ਜ਼ਹਿਰ ਹੈ ਤੇ ਇਹਦੇ ਕਾਰਨ ਜਿੰਨਾ ਵੀ ਅਗਿਆਨ ਦਾ, ਮੋਹ ਮਾਇਆ ਦਾ ਰੋਗ ਸੀ ਉਹ ਵੀ ਸਾਰਾ ਗੁਆ ਦਿੱਤਾ। ਤੇ ਸਤਿਗੁਰ ਕੋ ਵੱਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਉਹ ਸਤਿਗੁਰੂ ਨੂੰ ਇਹ ਬਹੁਤ ਵੱਡਾ ਪੁੰਨ ਹੈ ਤੇ ਸਤਿਗੁਰ ਕੋ ਵੱਡ ਪੁੰਨ ਹੈ, ਉਹ ਸਤਿਗੁਰੂ ਨੂੰ ਇਹ ਬਹੁਤ ਵੱਡਾ ਪੁੰਨ ਪ੍ਰਾਪਤ ਹੁੰਦਾ ਹੈ। ਜਿਨ ਅਵਗਣ ਕੱਟ ਗੁਣੀ ਸਮਝਾਇਆ, ਜਿਸਨੇ ਸਾਡੇ ਔਗੁਣਾਂ ਨੂੰ ਕੱਟ ਕੇ ਤੇ ਗੁਣਾਂ ਦੀ ਸਮਝ ਬਖਸ਼ੀ ਹੈ। ਗੁਰਮੁਖੋ, ਤੁਸੀਂ ਔਗਣ ਮੇਟ ਕੇ ਗੁਣਾਂ ਦਾ ਵਪਾਰ ਕਰੋ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਏ। ਜੇ ਸਤਿਗੁਰੂ ਨੇ ਸਾਨੂੰ ਐਸੀ ਉੱਤਮ ਸਿੱਖਿਆ ਬਖਸ਼ੀ ਹੈ ਵੀ ਔਗਣ ਕੱਟ ਕੇ ਗੁਣਾਂ ਦੀ ਕਦਰੋ ਕੀਮਤ ਨੂੰ ਸਮਝਾਇਆ, ਬਈ ਉਹ ਸਤਿਗੁਰੂ ਨੂੰ ਬਹੁਤ ਵੱਡਾ ਪੁੰਨ ਪ੍ਰਾਪਤ ਹੋਵੇ। ਸੋ ਸਤਿਗੁਰ ਤਿੰਨ ਕੋ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਉਹ ਸਤਿਗੁਰੂ ਭਾਈ ਉਹਨਾਂ ਨੂੰ ਹੀ ਮਿਲਿਆ ਹੈ ਜਿਨ੍ਹਾਂ ਦੇ ਮੁਖ ਮੱਥੇ ਉੱਤੇ ਵਾਹਿਗੁਰੂ ਨੇ ਭਾਗ ਲਿਖ ਕੇ ਪਾਇਆ ਹੋਇਆ ਸੀ। ਭਾਵ ਜਿਨ੍ਹਾਂ ਦੇ ਮੱਥੇ ਤੇ ਕੋਈ ਪੂਰਵਲਾ ਚੰਗਾ ਭਾਗ ਲਿਖਿਆ ਹੋਇਆ ਸੀ, ਉਹਨਾਂ ਨੂੰ ਸੱਚਾ ਸਤਿਗੁਰੂ ਮਿਲਿਆ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਣੀ ਸਿੱਖ ਪੜਤੇ ਆ। ਸਲੋਕ ਮਹੱਲਾ ਤੀਜਾ, ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਸਹੀ ਅਰਥਾਂ ਵਿੱਚ ਵਾਹਿਗੁਰੂ ਦੀ ਭਗਤੀ ਕਿਵੇਂ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਭਗਤ ਕਰਹਿ ਮਰ ਜੀਵੜੇ। ਗੁਰਮੁਖੋ, ਅਸਲੀ ਜਿਹੜੀ ਵਾਹਿਗੁਰੂ ਦੀ ਭਗਤੀ ਹੈ, ਉਹ ਮਰ ਜੀਵੜੇ ਗੁਰਮੁਖ ਪਿਆਰੇ ਹੀ ਕਰ ਸਕਦੇ ਨੇ। ਮਰ ਜੀਵੜੇ ਕੌਣ ਹੁੰਦੇ ਨੇ? ਜਿਹੜੇ ਮਰ ਕੇ ਜੀ ਪੈਂਦੇ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਹੜੇ ਮਰ ਜੀਵੜੇ ਮਰ ਕੇ ਜੀ ਪੈਂਦੇ ਨੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡੇ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਮਹਾਂਪੁਰਖ ਮਰ ਜੀਵੜਿਆਂ ਦੇ ਬਾਰੇ ਇੱਕ ਹੋਰ ਵੀ ਵਿਚਾਰ ਦੱਸਦੇ ਸਨ, ਬਈ ਕੁਝ ਸਮੁੰਦਰ ਦੇ ਕੰਢੇ ਤੇ ਰਹਿਣ ਵਾਲੇ ਲੋਕ, ਉਹਨਾਂ ਦੀ ਇੰਨੀ ਪ੍ਰੈਕਟਿਸ ਹੁੰਦੀ ਸੀ, ਇੰਨੀ ਮਿਹਨਤ ਹੁੰਦੀ ਸੀ, ਔਰ ਉਹ ਕਈ ਵਾਰੀ ਡੂੰਘੇ ਸਮੁੰਦਰ ਵਿੱਚ ਚੁੱਭੀਆਂ ਵੀ ਲਾਉਂਦੇ। ਉਸ ਵੇਲੇ ਕੋਈ ਆਕਸੀਜਨ ਆਦਿਕ ਦਾ ਵੀ ਪ੍ਰਬੰਧ ਨਹੀਂ ਸੀ ਹੁੰਦਾ ਤੇ ਕਈ ਕਈ ਘੰਟੇ ਸਮੁੰਦਰ ਦੇ ਵਿੱਚ ਹੀ ਰਹਿੰਦੇ ਸਨ। ਉਹਨਾਂ ਨੇ ਐਸੀ ਸਾਧਨਾ ਕੀਤੀ ਹੁੰਦੀ ਸੀ। ਫਿਰ ਉਹਨਾਂ ਦਾ ਕੰਮ ਕੀ ਹੁੰਦਾ ਸੀ? ਉਹਨਾਂ ਨੇ ਸਮੁੰਦਰ ਵਿੱਚ ਚੁੱਭੀ ਮਾਰ ਕੇ ਸਮੁੰਦਰ ਦੇ ਡੂੰਘੇ ਤਲ ਦੇ ਵਿੱਚੋਂ ਤੇ ਕੋਈ ਨਾ ਕੋਈ ਨਾਲ ਉਹ ਟੋਕਰੀ ਲੈ ਜਾਂਦੇ, ਕੋਈ ਬਰਤਨ ਲੈ ਜਾਂਦੇ ਤੇ ਉਸ ਨੂੰ ਥੱਲੋਂ ਭਰ ਕੇ ਲਿਆਉਂਦੇ ਤੇ ਉਹਦੇ ਵਿੱਚੋਂ ਹੀਰੇ ਮੋਤੀ ਨਿਕਲਦੇ ਸਨ। ਤੇ ਜਿਹੜੇ ਵੱਡੇ ਵੱਡੇ ਧਨਾੜ ਆਦਮੀ, ਉਹਨਾਂ ਮਰ ਜੀਵੜਿਆਂ ਨੂੰ ਕੁਝ ਮਾਇਆ ਦੇ ਕੇ ਤੇ ਉਹਨਾਂ ਨੂੰ ਸਮੁੰਦਰ ਵਿੱਚ ਚੁੱਭੀਆਂ ਮਰਵਾਉਂਦੇ ਤੇ ਉਹ ਸਮੁੰਦਰ ਵਿੱਚ ਚੁੱਭੀਆਂ ਮਾਰ ਕੇ ਹੇਠੋਂ ਹੀਰੇ ਮੋਤੀ ਲੱਭ ਕੇ ਲਿਆਉਂਦੇ ਤੇ ਫਿਰ ਉਹ ਉਹਨਾਂ ਨੂੰ ਤੇ ਮਿਹਨਤ ਹੀ ਦਿੱਤੀ ਜਾਂਦੀ ਸੀ ਤੇ ਹੀਰੇ ਮੋਤੀ ਤੇ ਜਿਹੜੇ ਉਹਨਾਂ ਨੂੰ ਮਾਇਆ ਦੇਣ ਵਾਲੇ ਲੋਕ, ਉਹ ਅਮੀਰ ਬੰਦੇ ਉਹਨਾਂ ਦੇ ਕੋਲੋਂ ਲੈ ਜਾਂਦੇ, ਉਹਨਾਂ ਨੂੰ ਮਰ ਜੀਵੜੇ ਕਿਹਾ ਜਾਂਦਾ ਸੀ। ਲੋ ਹਜ਼ੂਰ ਕਹਿੰਦੇ ਨੇ, ਭਗਤ ਕਰਹਿ ਮਰ ਜੀਵੜੇ, ਵੀ ਜਿਹੜੇ ਅਸਲੀ ਮਰ ਜੀਵੜੇ ਨੇ, ਜਿਹੜੇ ਮਰ ਕੇ ਜੀਵੇ ਨੇ, ਜਿਨ੍ਹਾਂ ਨੇ ਪਹਿਲਾਂ ਗੁਰੂ ਅੱਗੇ ਮੌਤ ਪ੍ਰਵਾਨ ਕੀਤੀ ਹੈ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸਿਰ ਭੇਟਾ ਕੀਤਾ ਹੈ, ਐਸੇ ਮਰ ਜੀਵੜੇ ਗੁਰਸਿੱਖ ਹੀ ਅਸਲੀ ਭਗਤੀ ਕਰਦੇ ਹਨ, ਗੁਰਮੁਖ ਭਗਤ ਸਦਾ ਹੋਏ। ਪਰ ਹਜ਼ੂਰ ਕਹਿੰਦੇ ਨੇ, ਐਸੀ ਜਿਹੜੀ ਭਗਤੀ ਹੈ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ, ਗੁਰਮੁਖ ਭਗਤ ਸਦਾ ਹੋਏ। ਤੇ ਜਿਹੜੀ ਗੁਰੂ ਦੁਆਰਾ ਕੀਤੀ ਹੋਈ ਭਗਤੀ ਹੀ ਹਮੇਸ਼ਾ ਲਈ ਪ੍ਰਵਾਨ ਹੁੰਦੀ ਹੈ। ਉਹਨਾਂ ਕੋ ਤੁਰ ਭਗਤ ਖਜ਼ਾਨਾ, ਬਖਸ਼ਿਆ ਮੇਟ ਨਾ ਸਕੈ ਕੋਏ। ਉਹਨਾਂ ਮਰ ਜੀਵੜੇ ਗੁਰਮੁਖਾਂ ਨੂੰ ਵਾਹਿਗੁਰੂ ਨੇ ਤੁਰਦਰਗਾਹ ਤੋਂ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ, ਮੇਟ ਨਾ ਸਕੈ ਕੋਏ। ਤੇ ਹੁਣ ਉਹਨਾਂ ਦੀ ਇਸ ਕਰਨੀ ਨੂੰ, ਇਸ ਵਡਿਆਈ ਨੂੰ ਕੋਈ ਵੀ ਮੇਟ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਤੁਰਦਰਗਾਹ ਤੋਂ ਭਗਤੀ ਦਾ ਖਜ਼ਾਨਾ ਦਿੱਤਾ ਤੇ ਉਸ ਵਾਹਿਗੁਰੂ ਦੀ ਬਖਸ਼ਿਸ਼ ਨੂੰ ਕੋਈ ਵੀ ਮੇਟ ਨਹੀਂ ਸਕਦਾ, ਕੋਈ ਉਸ ਨੂੰ ਹਟਾ ਨਹੀਂ ਸਕਦਾ, ਕੋਈ ਖੋ ਨਹੀਂ ਸਕਦਾ। ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ। ਉਹਨਾਂ ਗੁਰਮੁਖਾਂ ਨੇ ਗੁਣਾਂ ਦਾ ਖਜ਼ਾਨਾ ਹੈ ਅਕਾਲ ਪੁਰਖ, ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਗੁਣ ਨਿਧਾਨ ਮਨ ਪਾਇਆ, ਉਹਨਾਂ ਨੇ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚੋਂ ਪ੍ਰਾਪਤ ਕੀਤਾ। ਉਹ ਕੌਣ ਹੈ? ਏਕੋ ਸੱਚਾ ਸੋਏ, ਉਹ ਵਾਹਿਗੁਰੂ ਏਕੋ ਜੋ ਅਦਵੈਤ ਸਰੂਪ ਹੈ ਤੇ ਤਿੰਨੇ ਕਾਲਾਂ ਦੇ ਵਿੱਚ ਸੱਚਾ ਹੈ, ਉਹ ਅਕਾਲ ਪੁਰਖ ਵਾਹਿਗੁਰੂ। ਗੁਣਾਂ ਦਾ ਨਿਧਾਨ ਉਹਨਾਂ ਨੇ ਮਨ ਵਿੱਚੋਂ ਪ੍ਰਾਪਤ ਕਰ ਲਿਆ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਹ ਗੁਰਮੁਖ ਗੁਰੂ ਦੀ ਕਿਰਪਾ ਨਾਲ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਮਿਲੇ ਰਹਿੰਦੇ ਨੇ, ਫਿਰ ਵਿਛੋੜਾ ਕਦੇ ਨਾ ਹੋਏ। ਜਿਹੜੇ ਗੁਰੂ ਅਨੁਸਾਰੀ ਹੋ ਕੇ ਵਾਹਿਗੁਰੂ ਨੂੰ ਮਿਲਦੇ ਹਨ ਉਹਨਾਂ ਦਾ ਫਿਰ ਕਦੀ ਵੀ ਵਿਛੋੜਾ ਨਹੀਂ ਹੁੰਦਾ, ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਰਹਿੰਦੇ ਹਨ। ਜਹ ਅਵਗਤ ਭਗਤ ਹੈ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਉਹ ਹਰ ਵੇਲੇ ਵਾਹਿਗੁਰੂ ਦੇ ਅੰਗ ਸੰਗ ਰਹਿੰਦੇ ਹਨ। ਮਹੱਲਾ ਤੀਜਾ, ਸਤਿਗੁਰ ਕੀ ਸੇਵਨਾ ਕੀਨੀਆਂ, ਕਿਆ ਉਹ ਕਰੇ ਵਿਚਾਰ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨਮੁੱਖਾਂ ਦੀ ਹਾਲਤ ਬਿਆਨ ਕਰਦੇ ਹਨ। ਸਤਿਗੁਰ ਕੀ ਸੇਵਨਾ ਕੀਨੀਆਂ, ਮਨਮੁੱਖ ਆਦਮੀ ਨੇ ਸਤਿਗੁਰੂ ਦੀ ਕਦੇ ਸੇਵਾ ਵੀ ਨਹੀਂ ਕੀਤੀ। ਸੇਵਾ ਤਨ ਦੇ ਨਾਲ ਵੀ ਹੁੰਦੀ, ਸੇਵਾ ਮਨ ਦੇ ਨਾਲ ਵੀ ਹੁੰਦੀ, ਸੇਵਾ ਧਨ ਦੇ ਨਾਲ ਵੀ ਹੁੰਦੀ ਹੈ, ਪਰ ਉਸਨੇ ਸਤਿਗੁਰੂ ਦੀ ਸੇਵਾ ਕੀਤੀ ਹੀ ਨਹੀਂ। ਕਿਆ ਉਹ ਕਰੇ ਵਿਚਾਰ, ਤੇ ਉਹ ਦੱਸੋ ਅੱਗੇ ਗੁਰੂ ਸ਼ਬਦ ਦੀ ਵਿਚਾਰ ਜਾਂ ਆਪਣੇ ਜੀਵਨ ਦੇ ਭਲੇ ਦੀ ਵਿਚਾਰ ਫਿਰ ਉਹ ਕੀ ਕਰ ਸਕਦਾ ਹੈ, ਨਹੀਂ ਕਰ ਸਕਦਾ। ਸ਼ਬਦ ਸਾਰ ਨਾ ਜਾਣੇ ਬਿਖ ਭੁੱਲਾ ਗਾਵਾਰ। ਲੋ ਹਜ਼ੂਰ ਕਹਿੰਦੇ ਨੇ ਉਹ ਜਿਹੜਾ ਮੂਰਖ ਆਦਮੀ ਹੈ, ਗਾਵਾਰ ਕਹਿੰਦੇ ਨੇ ਮੂਰਖ ਨੂੰ, ਉਹ ਮੂਰਖ ਆਦਮੀ ਸ਼ਬਦ ਸਾਰ ਨਾ ਜਾਣੇ, ਉਹ ਗੁਰੂ ਉਪਦੇਸ਼ ਦੀ ਗੁਰਬਾਣੀ ਦੀ ਸਾਰ ਨੂੰ ਵੀ ਨਹੀਂ ਜਾਣਦਾ। ਸ਼ਬਦ ਸਾਰ ਨਾ ਜਾਣੀ, ਉਹ ਗੁਰਬਾਣੀ ਦੀ ਕਦਰੋ ਕੀਮਤ ਨੂੰ ਵੀ ਨਹੀਂ ਜਾਣਦਾ। ਬਿਖ ਭੁੱਲਾ ਗਾਵਾਰ, ਉਹ ਮੂਰਖ ਤੇ ਬਿਖ ਮਾਇਆ ਦੀ ਜ਼ਹਿਰ ਖਾ ਕੇ ਸਭ ਕੁਝ ਭੁੱਲਿਆ ਫਿਰਦਾ ਹੈ। ਅਗਿਆਨੀ ਅੰਧ ਬਹੁ ਕਰਮ ਕਮਾਵੈ, ਦੂਜੇ ਪਾਏ ਪਿਆਰ। ਉਹ ਮਨਮੁਖ ਆਦਮੀ ਅਗਿਆਨੀ ਹੈ ਤੇ ਮਾਨਸਿਕ ਤੌਰ ਤੇ ਅੰਨਾ ਹੈ। ਬਹੁ ਕਰਮ ਕਮਾਵੈ, ਭਾਵੇਂ ਉਹ ਠੀਕ ਹੈ, ਪੂਜਾ ਪਾਠ ਵਰਤ ਨੇਮ ਹੋਰ ਬੜੇ ਕਰਮ ਕਾਂਡ ਦੇ ਦੱਸੇ ਕਰਮ ਵੀ ਕਰ ਰਿਹਾ ਹੈ, ਪਰ ਹਜ਼ੂਰ ਕਹਿੰਦੇ ਨੇ ਦੂਜਾ ਪਾਏ ਪਿਆਰ, ਉਹਦਾ ਦ੍ਵੈਤ ਭਾਵ ਦੇ ਨਾਲ ਹੀ ਪਿਆਰ ਹੁੰਦਾ। ਭਾਵ ਉਹ ਵਾਹਿਗੁਰੂ ਨੂੰ ਮਿਲਣ ਵਾਸਤੇ ਨਹੀਂ ਕੁਛ ਵੀ ਕਰਦਾ, ਉਹਦਾ ਵਾਹਿਗੁਰੂ ਨਾਲ ਕੋਈ ਪਿਆਰ ਪ੍ਰੇਮ ਵੀ ਨਹੀਂ ਹੁੰਦਾ। ਜਿਹੜਾ ਅਗਿਆਨੀ ਤੇ ਅੰਨਾ ਮਨੁੱਖ ਹੈ, ਉਹ ਭਾਵੇਂ ਠੀਕ ਹੈ, ਬਹੁਤ ਸਾਰੇ ਕਰਮ ਕਾਂਡ ਦੇ ਦੱਸੇ ਕਰਮ ਵੀ ਕਰ ਰਿਹਾ ਹੈ, ਪਰ ਉਹਦਾ ਦੂਜੇ ਪਾਸੇ ਹੀ ਪਿਆਰ ਜੁੜਿਆ ਹੁੰਦਾ, ਇਸ ਲਈ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਣ ਹੁੰਦਾ ਆਪ ਗਣਾਏਂਦੇ, ਜਮ ਮਾਰ ਕਰੇ ਤਿੰਨ ਖੁਆਰ। ਉਹ ਜਿਹੜੇ ਐਸੇ ਮਨਮੁੱਖ ਲੋਕ ਨੇ ਅਣ ਹੁੰਦੇ ਹੀ ਅਣ ਹੋਇਆ ਆਪਣੇ ਆਪ ਨੂੰ ਗਣਾਉਂਦੇ ਨੇ, ਭਾਵ ਕੋਈ ਨਾ ਕੋਈ ਕੋਈ ਹੱਠ ਦੇ ਨਾਲ ਕੋਈ ਪੁੰਨ ਦਾਨ ਕੋਈ ਸਾਧਨ ਕਰਕੇ ਉਹ ਆਪਣੇ ਆਪ ਨੂੰ ਕਿਸੇ ਗਿਣਤੀ ਵਿੱਚ ਗਣਾਉਂਦੇ ਨੇ। ਕਹਿੰਦੇ ਅਸੀਂ ਕਿਹੜਾ ਘੱਟ ਹਾਂ, ਅਸੀਂ ਇੰਨੇ ਚਲੀਸੇ ਕੱਢੇ ਨੇ, ਅਸੀਂ ਇੰਨੇ ਤੀਰਥਾਂ ਤੇ ਇਸ਼ਨਾਨ ਕੀਤੇ ਹਨ। ਅਣਹੁੰਦਾ ਆਪ ਗਣਾਏਂਦੇ, ਅਣ ਹੋਇਆ ਹੀ ਆਪਣੇ ਆਪ ਨੂੰ ਕਿਸੇ ਗਿਣਤੀ ਵਿੱਚ ਗਣਾਉਂਦੇ ਹਨ। ਜਮ ਮਾਰ ਕਰੇ ਤਿੰਨ ਖੁਆਰ, ਪਰ ਉਹਨਾਂ ਨੂੰ ਜਮ ਮਾਰ ਮਾਰ ਕੇ ਖੁਆਰ ਕਰਦਾ, ਜ਼ਲੀਲ ਕਰਦਾ, ਬੇਇੱਜ਼ਤ ਕਰਦਾ ਹੈ। ਨਾਨਕ ਕਿਸ ਨੂੰ ਆਖੀਐ ਜਾਂ ਆਪੇ ਬਖਸ਼ਣਹਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਦੱਸੋ ਹੁਣ ਹੋਰ ਕਿਸੇ ਨੂੰ ਕੀ ਆਖੀਏ ਜਾਂ ਆਪੇ ਬਖਸ਼ਣਹਾਰ, ਵੀ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲਾ ਤੇ ਅਕਾਲ ਪੁਰਖ ਵਾਹਿਗੁਰੂ ਆਪ ਹੈ। ਤੇ ਜੇ ਮਨਮੁੱਖ ਆਦਮੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਤਰਲਾ ਕਰੇ, ਹੇ ਵਾਹਿਗੁਰੂ ਮੈਂ ਭੁੱਲ ਗਿਆ ਹਾਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਤੇ ਮੈਨੂੰ ਬਖਸ਼ ਲੈ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰੇ ਪਾਵੋ ਡੁੱਬਦੇ ਪੱਥਰ ਤਾਰੇ। ਤੇ ਫਿਰ ਵਾਹਿਗੁਰੂ ਆਪ ਬਖਸ਼ਣ ਵਾਲਾ ਵੀ ਹੈ, ਵੱਡੇ ਵੱਡੇ ਪਾਪੀਆਂ ਨੂੰ ਅਪਰਾਧੀਆਂ ਨੂੰ ਵੀ ਬਖਸ਼ ਦਿੰਦਾ, ਪਰ ਜੇ ਉਹਦੀ ਉਹ ਸ਼ਰਨ ਵਿੱਚ ਆ ਜਾਣ। ਪੌੜੀ ਤੂੰ ਕਰਤਾ ਸਭ ਕਿਸ ਜਾਣਦਾ ਸਭ ਜੀਏ ਤੁਮਾਰੇ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਤੂੰ ਕਰਤਾ ਸਭ ਕਿਸ ਜਾਣਦਾ, ਹੇ ਵਾਹਿਗੁਰੂ ਤੂੰ ਸਿਰਜਣਹਾਰ ਹੈ ਤੇ ਸਭ ਕੁਛ ਜਾਣਦਾ। ਸਭ ਜੀਵ ਤੁਮਾਰੇ, ਜਿਤਨੇ ਵੀ ਜੀਵ ਜੰਤ ਨੇ ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ। ਜਿਸ ਤੂੰ ਭਾਵੈ ਤਿਸ ਤੂੰ ਮੇਲ ਲਹਿ ਕਿਆ ਜੰਤ ਵਿਚਾਰੇ। ਹੇ ਵਾਹਿਗੁਰੂ ਜਿਸ ਨੂੰ ਤੂੰ ਚਾਹੇ, ਭਾਵੈ ਦਾ ਅਰਥ ਹੈ ਚਾਹੇ, ਜਿਸ ਨੂੰ ਤੂੰ ਚਾਹੇ ਉਸ ਨੂੰ ਤੂੰ ਆਪਣੇ ਨਾਲ ਮੇਲ ਲੈਣਾ। ਕਿਆ ਜੰਤ ਵਿਚਾਰੇ, ਇਹ ਜੀਵ ਵਿਚਾਰੇ ਕੀ ਨੇ, ਇਹਨਾਂ ਦੇ ਹੱਥ ਵਸ ਕੁਝ ਵੀ ਨਹੀਂ ਹੈ। ਜਿਤ ਜਿਤ ਲਾਵਹੋ ਤਿਤ ਲੱਗੈ ਹਰਨਾਥ, ਨਾਨਕ ਇਨ ਕੈ ਕਛੂ ਨ ਹਾਥ। ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣ ਹਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਤੂੰ ਜਿਤਨੇ ਵੀ ਸਾਧਾਰਨ ਤੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਪੈਦਾ ਕਰਨ ਲਈ ਸਮਰੱਥ ਹੈ, ਸਰਵ ਸ਼ਕਤੀਮਾਨ ਹੈ, ਸੱਚ ਸਿਰਜਣ ਹਾਰੇ। ਹੇ ਵਾਹਿਗੁਰੂ ਤੂੰ ਸੱਚਾ ਹੈ ਤੇ ਸਿਰਜਣਹਾਰ ਹੈ, ਤੂੰ ਕਰਤਾ ਪੁਰਖ ਹੈ, ਤੂੰ ਪਰਮ ਪਿਤਾ ਹੈ, ਤੂੰ ਕਰਤਰੀ ਭਾਵ ਨੂੰ ਸਿੱਧ ਕਰਨ ਵਾਲਾ ਹੈ। ਜਿਸ ਤੂੰ ਮਿਲੈ ਪਿਆਰਿਆਂ ਸੋ ਤੁਧ ਮਿਲੈ ਗੁਰਮੁਖ ਵਿਚਾਰੇ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖਾਂ ਨੇ ਇਸ ਗੱਲ ਦੀ ਵਿਚਾਰ ਕੀਤੀ ਹੈ, ਜਿਸ ਤੂੰ ਮਿਲੈ ਪਿਆਰਿਆਂ ਸੋ ਤੁਧ ਮਿਲੈ। ਹੇ ਪਿਆਰੇ ਪ੍ਰਭੂ, ਜਿਸ ਨੂੰ ਤੂੰ ਆਪਣੇ ਨਾਲ ਮੇਲਦੈ ਉਹੀ ਤੈਨੂੰ ਮਿਲ ਸਕਦਾ। ਇਹਦਾ ਮਤਲਬ ਇਹ ਹੈ ਕੋਈ ਆਪਣੇ ਜ਼ੋਰ ਨਾਲ ਤੇ ਕੋਈ ਆਪਣੀ ਅਕਲ ਨਾਲ ਜਾਂ ਕਿਸੇ ਆਪਣੇ ਹੋਰ ਹੀਲੇ ਵਸੀਲੇ ਦੇ ਨਾਲ ਕੋਈ ਪਰਮੇਸ਼ਰ ਨੂੰ ਮਿਲ ਨਹੀਂ ਸਕਿਆ ਤੇ ਨਾ ਹੀ ਮਿਲ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਅੱਗੇ ਹੀ ਤਰਲਾ ਕਰਨਾ ਚਾਹੀਦਾ, ਇਹ ਪਿਆਰਿਆ ਜਿਸ ਨੂੰ ਤੂੰ ਮਿਲਦਾ ਉਹੀ ਤੈਨੂੰ ਮਿਲ ਸਕਦਾ ਹੈ। ਪਰ ਇਸ ਗੱਲ ਦੀ ਗੁਰਮੁਖਾਂ ਨੇ ਵਿਚਾਰ ਕੀਤੀ ਹੈ ਤੇ ਜਿਹੜੇ ਹੋਰ ਲੋਕ ਨੇ ਉਹ ਤੇ ਭਾਈ ਐਵੇਂ ਟੱਕਰਾਂ ਮਾਰਦੇ ਫਿਰਦੇ ਨੇ, ਕੋਈ ਜੰਗਲਾਂ ਵਿੱਚ ਕੋਈ ਪਹਾੜਾਂ ਵਿੱਚ ਉਸਨੂੰ ਭਾਲਦਾ ਫਿਰਦਾ, ਕੋਈ ਕੁਛ ਯੱਗ ਕਰਕੇ, ਕੋਈ ਯੋਗ ਕਰਕੇ, ਕੋਈ ਤੀਰਥ ਇਸ਼ਨਾਨ ਕਰਕੇ ਉਸਦੀ ਭਾਲ ਕਰ ਰਿਹਾ ਹੈ, ਪਰ ਉਹ ਵਾਹਿਗੁਰੂ ਆਏ ਕਿਸੇ ਨੂੰ ਵੀ ਨਹੀਂ ਮਿਲਦਾ। ਹਉ ਬਲਿਹਾਰੀ ਸਤਿਗੁਰੇ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ। ਜਿਨ ਮੇਰਾ ਹਰ ਅਲਖ ਲਖਾਰੇ, ਜਿਸਨੇ ਮੇਰੇ ਉਸ ਅਲਖ ਵਾਹਿਗੁਰੂ ਨੂੰ ਲਖਾ ਦਿੱਤਾ। ਉਹ ਵਾਹਿਗੁਰੂ ਆਪਣੇ ਆਪ ਤੇ ਸਾਡੇ ਬੁੱਧੀ ਦੀ ਸਮਝ ਤੋਂ ਪਰੇ ਸੀ ਤੇ ਸਾਡੀ ਬੁੱਧੀ ਉਸ ਨੂੰ ਨਹੀਂ ਸੀ ਸਮਝ ਸਕਦੀ, ਕਿਉਂਕਿ ਸਾਡੀ ਬੁੱਧੀ ਪ੍ਰਕਿਰਤੀ ਦੀ ਖੋਜ ਵਿੱਚ ਹੀ ਲੱਗੀ ਹੋਈ ਹੈ ਤੇ ਸਾਡੀ ਬੁੱਧੀ ਉਸ ਵਾਹਿਗੁਰੂ ਤੱਕ ਨਹੀਂ ਜਾ ਸਕਦੀ। ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਜਿਨ ਮੇਰਾ ਹਰ ਅਲਖ ਲਖਾਰੇ, ਜਿਸਨੇ ਉਸ ਮੇਰੇ ਅਲਖ ਪ੍ਰਭੂ ਨੂੰ ਲਖਾ ਦਿੱਤਾ ਹੈ, ਭਾਵ ਸਾਨੂੰ ਐਸੀ ਆਤਮ ਵਿਸ਼ੈਣੀ ਬੁੱਧੀ ਬਖਸ਼ਿਸ਼ ਕੀਤੀ ਹੈ। ਤੁਗਰਿਆ ਬੁੱਧਿਆ ਸੂਖਮਿਆ ਸੂਖਮ ਦਰਸੀ, ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਸਾਨੂੰ ਸਮਝ ਪ੍ਰਾਪਤ ਹੋ ਗਈ ਹੈ, ਭਾਵ ਗੁਰੂ ਦੀ ਕਿਰਪਾ ਦੁਆਰਾ ਹੀ ਸਾਨੂੰ ਉਸ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਿਸ ਤੂੰ ਮਿਲੈ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।